ਵਾਹਿਗੁਰੂ ਸਾਹਿਬ ਜੀਆ ਚੌਪਈ ਸੁਨ ਕਰ ਮਲਕ ਕਹਿ ਰਿਸ ਬੈਨਾ ਭਾਵ ਪ੍ਰੀਤ ਹਿਰਦੇ ਤੁਜੈ ਭੈਨਾ ਸੁਨੀ ਹਮ ਹੈ ਤਬ ਖੱਤਰੀ ਜਾਤਾ ਸੂਦਨ ਸਦਨ ਅਸਨ ਨਿਤ ਖਾਤਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੇ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਏਮਨਾਬਾਦ ਨਗਰ ਦੇ ਵਿਖੇ ਭਾਈ ਲਾਲੋ ਦੇ ਗ੍ਰਹਿ ਸਤਿਗੁਰੂ ਮਹਾਰਾਜ ਜਾ ਟਿਕੇ ਹਨ। ਬੇਨਤੀ ਕੀਤੀ ਕਿ ਆਪ ਲਗਭਗ ਸੋ ਇੱਕ ਮਹੀਨਾ ਮੇਰੇ ਘਰ ਦਰਸ਼ਨ ਦਿਓ। ਭਾਈ ਮਰਦਾਨਾ ਜੀ ਆਗਿਆ ਲੈ ਕੇ ਤਲਵੰਡੀ ਨਗਰ ਗਏ ਹਨ। 15 ਦਿਨ ਤੋਂ ਬਾਅਦ ਮਲਕ ਭਾਗੋ ਜੋ ਉੱਥੋਂ ਪਠਾਣ ਦਾ ਵਜ਼ੀਰ ਸੀ, ਬ੍ਰਹਮ ਭੋਜ ਆਪਣੇ ਘਰ ਦੇ ਅੰਦਰ ਰੱਖਿਆ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਸਭਨਾਂ ਨੂੰ ਸੱਦਾ ਦਿੱਤਾ ਹੈ। ਬਹੁਤ ਸਾਰੀ ਲੋਕਾਂ ਦੀ ਮਾਇਆ ਪਾਪਾਂ ਦੇ ਨਾਲ ਇਕੱਠੀ ਕਰਕੇ ਆਪਣੇ ਪਾਪਾਂ ਦੇ ਉੱਤੇ ਪਰਦਾ ਪਾਉਣ ਲਈ, ਆਪਣੀ ਵਡਿਆਈ ਕਰਾਉਣ ਲਈ ਬ੍ਰਹਮ ਭੋਜ ਕਰਦਾ। ਹਰ ਸਾਲ ਦੀ ਤਾਂ ਘਰ ਘਰ ਦੇ ਵਿੱਚ ਬੰਦਾ ਭੇਜਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਜੰਗਲ ਵੱਲ ਨੂੰ ਜਾ ਰਹੇ ਸੀ। ਕਹਿਣ ਲੱਗਿਆ ਬ੍ਰਾਹਮਣ ਕਿ ਨਾਨਕ ਤਾਪਾ ਜੀ ਤੁਸੀਂ ਵੀ ਆਉਣਾ, ਬ੍ਰਹਮ ਭੋਜ ਹੈ ਮਲਕ ਭਾਗੋ ਦੇ ਘਰ। ਸਤਿਗੁਰੂ ਕਹਿਣ ਲੱਗੇ ਸਾਡਾ ਉਹਦੇ ਨਾਲ ਬੋਲਚਾਲ ਨਹੀਂ, ਕੋਈ ਜਾਣਦਾ ਨਹੀਂ, ਕੋਈ ਕੰਮ ਕਾਰ ਨਹੀਂ, ਅਸੀਂ ਉਹਦੇ ਘਰ ਕਾਹਦੇ ਲਈ ਆਉਣਾ। ਕਹਿਣ ਲੱਗੇ ਨਹੀਂ, ਤੁਹਾਨੂੰ ਆਉਣਾ ਪੈਣਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਜਿਸ ਦਿਨ ਬ੍ਰਹਮ ਭੋਜ ਸੀ ਸੋ ਉਸਨੇ ਖਿਆਲ ਰੱਖਿਆ। ਕਹਿਣ ਲੱਗਿਆ ਮਲਕ ਭਾਗੋ ਨੂੰ, ਬਸ ਉਹੀ ਨਹੀਂ ਆਏ, ਦੇਖੋ ਸ਼ੂਦਰ ਦੇ ਘਰ ਖਾ ਰਹੇ ਨੇ, ਤੁਸੀਂ ਇੰਨੀ ਉੱਚੀ ਜਾਤੀ ਔਰ ਉਹ ਵੀ ਛੱਤਰੀਆਂ ਦੇ ਵਿੱਚੋਂ ਨੇ, ਪਰ ਨਹੀਂ ਆਏ। ਸੋ ਉਸ ਵਕਤ ਬੰਦੇ ਭੇਜੇ, ਸਤਿਗੁਰੂ ਜਾਣ ਗਏ ਕਿ ਹੁਣ ਪੂਰੀ ਇੱਧਰ ਨੂੰ ਧਿਆਨ ਆ ਉਹਨਾਂ ਦਾ। ਸੋ ਇਸ ਤਰ੍ਹਾਂ ਮਹਾਰਾਜ ਉੱਥੇ ਗਏ ਨੇ। ਮਹਾਰਾਜ ਕਹਿਣ ਲੱਗੇ ਫਕੀਰਾਂ ਦੀ ਤਾਂ ਕੋਈ ਜਾਤ ਨਹੀਂ ਹੁੰਦੀ, ਸਾਨੂੰ ਕਾਹਦੇ ਲਈ ਸੱਦਿਆ, ਅਸੀਂ ਜਿੱਥੇ ਬਣ ਗਈ ਉੱਥੇ ਛਕ ਲੈਣੀ ਹੈ, ਸਾਡੀ ਤਾਂ ਕੋਈ ਤਮੰਨਾ ਨਹੀਂ ਕਿ ਅਸੀਂ ਚੰਗੇ ਭੋਜਨ ਖਾਈਏ। ਸੋ ਉਸ ਵਕਤ ਮਲਕ ਭਾਗੋ ਜਿਹੜਾ ਗੁੱਸੇ 'ਚ ਬੈਠਾ, ਨਹੀਂ ਤੁਹਾਨੂੰ ਛਕਣਾ ਹੀ ਪੈਣਾ, ਕਿਉਂਕਿ ਜਿੱਦ ਵਿੱਚ ਆ ਗਿਆ। ਜਦੋਂ ਮਹਾਰਾਜ ਵੀ ਜਾਣਦੇ ਨੇ ਕਿ ਹੁਣ ਕੋਈ ਪਿਛਲਾ ਹੀ ਕਰਮ ਖੁੱਲ੍ਹ ਰਿਹਾ ਇਹਦਾ, ਜਿਹੜਾ ਗੁਰੂ ਸਾਹਿਬ ਦੇ ਦਰਸ਼ਨ ਕਰ ਰਿਹਾ ਹੈ। ਸੋ ਇਸ ਤਰ੍ਹਾਂ ਜਿਵੇਂ ਸੰਵਾਦ ਹੋਇਆ, ਜੋ ਬਚਨ ਹੋਇਆ ਸ਼੍ਰਵਣ ਕਰਦੇ ਹਾਂ, ਰਸਨਾਂ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਚੌਪਈ ਸੁਣ ਕਰ ਮਲਕ ਕਹਿ ਰਿਸ ਬੈਨਾ,
ਸੁਣ ਕਰਕੇ ਮਲਕ ਕਹਿਣ ਲੱਗਿਆ ਬੜੇ ਗੁੱਸੇ ਦੇ ਬਾਕ,
ਭਾਵ ਪ੍ਰੀਤ ਹਿਰਦੇ ਤੁਜ ਭੈਨਾ,
ਤੁਸੀਂ ਤਾਂ ਬਿਲਕੁਲ ਹੀ ਉਲਟ ਹੋ ਗਏ ਹੋ, ਤੁਹਾਡੇ ਮਨ ਦੇ ਅੰਦਰ ਤੁਹਾਨੂੰ ਨਹੀਂ ਪਤਾ ਕਿਹਦਾ ਰਾਜ ਚੱਲਦਾ, ਤੁਸੀਂ ਸਾਤੋਂ ਡਰਦੇ ਨਹੀਂ ਹੋ।
ਸੁਣੀ ਹਮ ਹੈ ਤਬ ਖੱਤਰੀ ਜਾਤਾ,
ਫਿਰ ਅਸੀਂ ਇਹ ਵੀ ਸੁਣਿਆ ਕਿ ਤੁਹਾਡੀ ਜਿਹੜੀ ਜਾਤ ਹੈ ਸਾਡੇ ਨਾਲ ਰਲਦੀ, ਤੁਸੀਂ ਖੱਤਰੀ ਹੋ।
ਸ਼ੂਦਰਨ ਸਦਨ ਅਸਨ ਨਿਤ ਖਾਤਾ,
ਇਹ ਕਿੱਡੀ ਮਾੜੀ ਗੱਲ ਹੈ ਕਿ ਤੁਸੀਂ ਸ਼ੂਦਰਾਂ ਦੇ ਘਰ ਜਾ ਕੇ ਰੋਟੀ ਖਾਂਦੇ ਹੋ।
ਤਪਾ ਰਖਾਇਓ ਆਖ ਹੈ ਤੋ ਹੀ,
ਇਸ ਕਰਕੇ ਸਾਰੇ ਲੋਕ ਤੁਹਾਨੂੰ ਕਹਿੰਦੇ ਇਹ ਤਪਾ ਹੈ, ਇਹ ਤਪਾ ਹੈ।
ਦੇਖਤ ਹੀ ਰਿਸ ਉਪਜਾ ਹੈ ਮੋਹੀ,
ਦੇਖਦਿਆਂ ਸਾਰ ਹੀ ਮੈਨੂੰ ਗੁੱਸਾ ਆਉਂਦਾ ਇਸ ਗੱਲ ਦਾ।
ਬ੍ਰਹਮ ਭੋਜ ਕੋ ਨਾਮ ਰਖੇਈ,
ਬ੍ਰਹਮ ਭੋਜ ਦਾ ਜਿਹੜਾ ਨਾਮ ਧਰਨਾ ਹੈ ਇਸ ਤਰ੍ਹਾਂ
ਅੰਨ ਪਾਕ ਕਰਨੀ ਚ ਅਚੇ।
ਸੋ ਅੰਨ ਜਿਹੜਾ ਹੈ ਉਹ ਪਾਕ ਪਵਿੱਤਰ ਕਰਕੇ ਉਹ ਛਕਣਾ ਚਾਹੀਦਾ ਹੈ। ਸੋ ਅੰਨ ਪਾਕ ਕਰਨੀ ਚ ਅਚੇ, ਪਰ ਤੁਸੀਂ ਇਹਦੇ ਉਲਟ ਨੀਚ ਦੇ ਘਰ ਦੀ ਰੋਟੀ ਖਾਂਦੇ ਹੋ। ਔਰ ਬ੍ਰਹਮ ਭੋਜ ਜਿਹੜਾ ਹੈ ਇਸ ਤਰ੍ਹਾਂ ਜਿਹੜਾ ਚੰਗਾ ਨਹੀਂ ਹੈ ਤੁਹਾਡੇ ਵਾਸਤੇ, ਛੱਡ ਕੇ ਤੇ ਨੀਚ ਦੇ ਘਰ ਖਾਣਾ ਖਾਂਦੇ ਹੋ।
ਰਹੇ ਬੁਲਾਏ ਨਾ ਹਮ ਘਰ ਜਾ ਆਵਾ,
ਫਿਰ ਅਸੀਂ ਤੁਹਾਨੂੰ ਸੱਦਾ ਭੇਜਿਆ, ਤੁਸੀਂ ਇੱਥੇ ਇਹ ਮੇਰਾ ਬ੍ਰਹਮ ਭੋਜ ਖਾਣ ਵਾਸਤੇ ਨਹੀਂ ਆਏ।
ਕਿਸੇ ਕੋ ਕਹਿਣ ਨਾ ਮਨ ਮਹਿ ਲਿਆਵਾ,
ਤੁਸੀਂ ਕਿਸੇ ਦੀ ਸੁਣਿਆ ਬਈ ਕਹੀ ਹੋਈ ਗੱਲ ਮਨ ਚ ਲਿਆਉਂਦੇ ਨੀ, ਤੁਸੀਂ ਕਿਸੇ ਦੀ ਗੱਲ ਹੀ ਨੀ ਮੰਨਦੇ ਹੋ।
ਜਿਸ ਖੱਤਰੀ ਬੈਸਨ ਸਭ ਖਾਇਓ,
ਆ ਸਾਰਿਆਂ ਨੇ ਖਾਧਾ ਬ੍ਰਹਮ ਭੋਜ, ਆ ਬ੍ਰਾਹਮਣ ਆਏ ਨੇ, ਖੱਤਰੀ ਆਏ ਨੇ, ਵੈਸ ਆਏ ਨੇ।
ਸੋ ਨਹਿ ਏਕੇ ਹਿਰਦੇ ਭਾਇਓ,
ਉਹ ਨੀ ਤੁਹਾਡੇ ਮਨ ਨੂੰ ਚੰਗਾ ਲੱਗਿਆ ਵੀ ਸਾਰਿਆਂ ਨੇ ਖਾਧਾ ਆ ਕਰਕੇ, ਵੈਸ਼ਨੂੰ ਮਤ ਵਾਲਿਆਂ ਨੇ ਵੀ ਖਾਧਾ ਆ ਕਰਕੇ, ਹਰੇਕ ਹੀ ਆਉਂਦਾ, ਇਹ ਮੇਰੇ ਬ੍ਰਹਮ ਭੋਜ ਦੇ ਵਿੱਚ ਕੀ ਕਮੀ ਹੈ।
ਦੋਹਰਾ ਸੁਨ ਸਰੋਨਨ ਸ੍ਰੀ ਗੁਰ ਭਨੈ ਅੰਨ ਅਬ ਹੈ ਆਹਾਰ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਠੀਕ ਹੈ, ਮੈਂ ਕਦੋਂ ਨਾ ਕੀਤੀ ਹੈ, ਲਿਆਓ ਤੁਸੀਂ ਆਪਣਾ ਭੋਜਨ ਲੈ ਕੇ ਆਓ।
ਬ੍ਰਹਮ ਭੋਜ ਮੈਂ ਜੋ ਕਰਿਓ ਰਹੇ ਨਾ ਚਾਹੇ ਤੁਮਾਰ,
ਬ੍ਰਹਮ ਭੋਜ ਦੇ ਵਿੱਚ ਜੋ ਤੁਸੀਂ ਕੀਤਾ ਹੈ ਤੁਹਾਡੀ ਕੋਈ ਤਮੰਨਾ ਨਾ ਰਹਿ ਜਾਵੇ।
ਜੋ ਪਈ ਤਿਹ ਸੋ ਕਹਿ ਲਾਲੋ ਸੋ ਭਾਖਾ।
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਕਹਿ ਕੇ ਲਿਆਓ ਬਈ, ਉਦੋਂ ਭਾਈ ਲਾਲੋ ਜੀ ਨੂੰ ਕਿਹਾ
ਆਨੋ ਅਸਨ ਹੋਏ ਕੁਛ ਰਾਖਾ,
ਤੇਰੇ ਘਰੇ ਭਾਈ ਲਾਲੋ ਜੇ ਪ੍ਰਸ਼ਾਦਾ ਪਿਆ ਇੱਕ ਅੱਧਾ ਕੋਈ, ਜਾ ਕੇ ਤੂੰ ਵੀ ਘਰੋਂ ਲੈ ਕੇ ਆ।
ਲਾਲੋ ਨਿਜ ਘਰੇ ਆਵਾ ਦੌਰਾ,
ਭਾਈ ਲਾਲੋ ਆਪਣੇ ਗ੍ਰਹਿ ਵਿਖੇ ਦੌੜ ਕੇ ਆਏ ਹਨ।
ਜੀਨ ਕੋਦਰੇ ਕੋਟ ਕਟੋਰਾ,
ਉਸ ਵਕਤ ਭਾਈ ਲਾਲੋ ਜੀ ਨੇ ਟੁੱਕਰ ਲੈ ਕੇ ਟੋਲ ਕੇ, ਟੁੱਕਰ ਹੁੰਦਾ ਬੁਰਕੀਆਂ, ਅੱਧੀ ਰੋਟੀ ਜਾਂ ਪੌਣੀ ਰੋਟੀ ਟੁੱਕਰ, ਇਸ ਤਰ੍ਹਾਂ ਜਿੰਨਾ ਵੀ ਸੀਗਾ ਰੱਖਿਆ ਹੋਇਆ, ਛਾਬਾ ਹੁੰਦਾ ਸੀ ਉਹਨੂੰ ਬਣਾਇਆ ਹੁੰਦਾ ਸੀ ਫੂਸ ਜੇ ਦਾ, ਉਹਦੇ ਵਿੱਚ ਰੱਖੇ ਸੰਭਾਲ ਕੇ ਪੌਣੇ ਚ ਲਪੇਟ ਕੇ।
ਮਲਕ ਅਸਨ ਸਨ ਗੰਧ ਮੰਗਾਵਾ,
ਸੋ ਮਲਕ ਜਿਹੜਾ ਸੀ ਉਹ ਅਸਨ ਬੜੇ ਸੁੰਦਰ ਸਨਿਗਧ ਹੁੰਦੇ ਨੇ, ਘਿਓ ਵਾਲੇ ਤਲੇ ਹੋਏ, ਦੂਜੇ ਤੀਜੇ ਬਹੁਤ ਸਾਰੀਆਂ ਚੀਜ਼ਾਂ ਮੰਗਾਈਆਂ।
ਬ੍ਰਹਮ ਭੋਜ ਮੈਂ ਜੋ ਕਰਵਾਵਾ,
ਬ੍ਰਹਮ ਭੋਜ ਦੇ ਵਿੱਚ ਜਿਹੜੀਆਂ ਚੀਜ਼ਾਂ ਇਹਨੇ ਬਣਵਾਈਆਂ ਸਨ,
ਪੂਰਕਾ ਬਹੁਤ ਹਾਵਲ,
ਇਹਨੇ ਪੂੜੇ ਮੰਗਵਾਏ, ਪੂੜੀਆਂ ਮੰਗਵਾਈਆਂ, ਕੜਾਹ ਪ੍ਰਸ਼ਾਦ ਜਿਹੜਾ ਭਾਵ ਕੱਲਾ ਕੜਾਹ ਮੰਗਵਾਇਆ, ਪ੍ਰਸ਼ਾਦ ਗੁਰੂ ਘਰ ਦਾ ਹੁੰਦਾ ਹੈ।
ਵਿਧ ਆਹਾਰ ਮੰਗਾਏ ਉਤਾਵਲ,
ਤਰ੍ਹਾਂ ਤਰ੍ਹਾਂ ਦੇ ਫਿਰ ਛੇਤੀ ਦੇ ਨਾਲ ਜਿਹੜੇ ਇਹਨੀ ਬਹੁਤ ਸਾਰੀਆਂ ਹੋਰ ਚੀਜ਼ਾਂ ਤਰ੍ਹਾਂ ਤਰ੍ਹਾਂ ਦੀਆਂ 36 ਤਰ੍ਹਾਂ ਦੇ ਭੋਜਨ ਬਣਾਏ ਮੰਗਵਾਏ ਨੇ।
ਅੱਗੇ ਸ੍ਰੀ ਨਾਨਕ ਕੇ ਰਾਖੇ,
ਉਹ ਧੰਨ ਗੁਰੂ ਨਾਨਕ ਦੇਵ ਜੀ ਦੇ ਅੱਗੇ ਲਿਆ ਕੇ ਰੱਖੇ।
ਖਾਓ ਚਾਹੋ ਸੋ ਇਉ ਮੁਖ ਭਾਖੇ,
ਖਾਓ ਚਾਹੋ ਸੋ ਜੋ ਚਾਹੁੰਦੇ ਹੋ ਸੋ ਛਕੋ, ਦੇਖੋ ਕਿੰਨਾ ਵਧੀਆ ਸੀ ਇਹ ਭੋਜਨ ਬਣਾਇਆ। ਕਹਿਣ ਲੱਗਾ
ਲਾਲੋ ਕੀ ਦਿਸ ਦੇਖ ਦਿਆਲਾ,
ਭਾਈ ਲਾਲੋ ਜੀ ਵੱਲ ਦਿਆਲ ਸਤਿਗੁਰੂ ਨੇ ਤੱਕਿਆ।
ਦੀਨ ਕੋਦਰੇ ਟੁੱਕ ਤਤਕਾਲਾ,
ਕੋਦਰੇ ਦੇ ਟੁੱਕ ਜਿਹੜੇ ਸੀ ਉਸ ਵਕਤ ਅੱਧੀ ਪੌਣੀਆਂ ਰੋਟੀਆਂ ਲਈਆਂ।
ਦੋਹਰਾ ਵਾਵੀ ਕਰ ਮਹਿ ਪੂਪ ਲੈ ਦਾਹਨ ਟੁਕਰਾ ਧਾਰ।
ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵਕਤ ਖੱਬੇ ਹੱਥ ਦੇ ਵਿੱਚ ਪੂਪ ਤੋਂ ਭਾਵ ਪੂੜਾ ਲੈ ਲਿਆ ਅਤੇ ਲੈ ਦਾਹਨ ਟੁਕਰਾ ਧਾਰ, ਦਹਿਨੇ ਹੱਥ ਸੱਜੇ ਹੱਥ ਦੇ ਵਿੱਚ ਭਾਈ ਲਾਲੋ ਦੀ ਰੋਟੀ ਦੇ ਟੁਕੜੇ ਪਕੜ ਲੈ।
ਹੱਥ ਚ ਭੀੜੇ ਜੁਗਲ ਜਬ ਹੇਰਤ ਲੋਕ ਅਪਾਰ,
ਜਦੋਂ ਮਹਾਰਾਜ ਨੇ ਦੋਨੋਂ ਲੈ ਕਰਕੇ ਅੱਛੀ ਤਾਂ ਚਪੀੜੇ ਭਾਵ ਘੁੱਟੇ, ਜਿਵੇਂ ਕੋਈ ਚੀਜ਼ ਨਿਚੋੜਦੇ ਆਪਾਂ ਇਸ ਤਰ੍ਹਾਂ ਘੁੱਟੇ।
ਦੋਹੋਂ ਹੱਥ ਤੇ ਨਿਕਸੀ ਧਾਰਾ,
ਸਾਰੀ ਦੁਨੀਆਂ ਖੜੀ ਦੇਖ ਰਹੀ ਸੀ, ਦੋਨਾਂ ਹੱਥਾਂ ਤੋਂ ਦੋ ਧਾਰਾ ਵਗੀਆਂ।
ਬਹੁ ਲੋਕਨ ਕੀ ਸਭਾ ਮਜਾਰਾ,
ਬਹੁਤ ਦੁਨੀਆਂ ਦੀ ਸਭਾ ਦੇ ਵਿੱਚ
ਇੱਕ ਤੇ ਦੁੱਧ ਰਕਤ ਇੱਕ ਨਿਸਰੀ,
ਇੱਕ ਪਾਸਿਓਂ ਦੁੱਧ ਨਿਕਲਿਆ ਇੱਕ ਪਾਸਿਓਂ ਖੂਨ ਨਿਕਲਿਆ, ਆ ਜਿਹੜੀ ਲਾਲੋ ਦੀ ਰੋਟੀ ਸੀ।
ਗੰਗ ਸਰਸਤੀ ਸੀਤ ਹੈ ਪਸਰੀ,
ਮਾਨੋ ਗੰਗਾ ਅਤੇ ਸਰਸਤੀ, ਗੰਗਾ ਚਿੱਟੀ ਤੇ ਸਰਸਤੀ ਦਾ ਰੰਗ ਲਾਲ, ਮਨ ਨੂੰ ਫੈਲ ਗਿਆ ਉਸ ਥਾਂ ਤੇ
ਇੱਕ ਦਹਦੂਦ ਪਰਤ ਧਰ ਮਾਹੀ
ਇੱਕ ਪਾਸੇ ਧਰਤੀ ਉੱਤੇ ਦੁੱਧ ਡਿੱਗ ਰਿਹਾ
ਇੱਕ ਦੇ ਸਰੋਨਤ ਨਿਸ਼ਚਿਤ ਤਾਹੀ
ਇੱਕ ਪਾਸੇ ਖੂਨ ਨਿਚੜਦਾ ਹੈ ਰੋਟੀ ਦੇ ਵਿੱਚੋਂ
ਹੱਥ ਚ ਪੀੜੈ ਸ੍ਰੀ ਗੁਰ ਜਿਉ ਜਿਉ
ਮਹਾਰਾਜ ਜਿਉ ਜਿਉ ਹੱਥ ਦੇ ਵਿੱਚ ਉਹ ਦੋਨਾਂ ਦੀਆਂ ਇੱਕ ਦੇ ਪੂੜੇ ਇੱਕ ਦੀਆਂ ਰੋਟੀਆਂ ਘੁੱਟ ਰਹੇ ਨੇ
ਤਿਨਕੇ ਅਦਕ ਹੈ ਤਿਉ ਤਿਉ
ਉਹਨਾਂ ਦੇ ਵਿੱਚੋਂ ਤਿਉ ਤਿਉ ਇਹ ਚੀਜ਼ਾਂ ਬਾਹਰ ਆ ਰਹੀਆਂ ਨੇ ਇੱਕ ਪਾਸੇ ਦੁੱਧ ਇੱਕ ਪਾਸੇ ਖੂਨ ਆ ਰਿਹਾ ਹੈ ਮਹਾਰਾਜ ਗੁਰੂ ਨਾਨਕ ਦੇਵ ਜੀ ਸਰਬ ਕਲਾ ਸਮਰੱਥ ਇਹ ਲੋਕਾਂ ਨੂੰ ਮੋੜਾ ਪਾਉਣ ਲਈ ਕੌਤਕ ਦਿਖਾਉਣਾ ਸੀ ਬਹੁਤ ਸਾਰੇ ਲੋਕ ਇਹ ਵਿਚਾਰ ਰੱਖਦੇ ਨੇ ਵੀ ਇਹ ਨਹੀਂ ਹੋਇਆ ਹੋਣਾ ਇਹ ਨਹੀਂ ਹੋਇਆ ਹੋਣਾ ਇਹ ਜਾਂ ਤਾਂ ਹੋਵੇ ਨਾ ਇਕੱਲਿਆਂ ਨੇ ਕਮਰੇ 'ਚ ਵੜ ਕੇ ਕੀਤਾ ਚਲੋ ਕੋਈ ਪਰੂਫ ਨਹੀਂ ਹੈਗਾ ਆਪਣੇ ਕੋਲ ਇਹ ਤਾਂ ਪੂਰੀ ਦੁਨੀਆਂ ਦੇ ਸਾਹਮਣੇ ਹੋਇਆ ਏਮਨਾ ਬਾਦ ਦਾ ਘੱਟੋ ਘੱਟ 10,000 ਬੰਦਾ ਤਾਂ ਖੜਾ ਹੀ ਹੋਣਾ ਸਾਹਮਣੇ ਜਿਨ੍ਹਾਂ ਨੇ ਇਹ ਕੌਤਕ ਆਪਣੀ ਅੱਖੀਂ ਵੇਖਿਆ ਇਹ ਫਿਰ ਪੂਰੀ ਦੁਨੀਆਂ 'ਚ ਫਿਰ ਮਸ਼ਹੂਰ ਹੋਈ ਆ ਗੱਲ ਜਦੋਂ ਅੱਖੀਂ ਦੇਖੀ ਚੀਜ਼ ਜਨਤਕ ਤੌਰ 'ਤੇ ਹੋਈ ਹੋਵੇ ਉਹਨੂੰ ਆਪਾਂ ਕਿਵੇਂ ਕੱਟ ਸਕਦੇ ਹਾਂ ਕਿ ਇਹ ਹੋਇਆ ਹੀ ਨਹੀਂ ਹੋਣਾ ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਤਾਂ ਹੁਣ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਬੇਰ ਸਾਹਿਬ ਗੁਰਦੁਆਰੇ 65 ਅਤੇ 71 ਦੀ ਲੜਾਈ ਤੋਂ ਪਹਿਲਾਂ ਖੂਨ ਨਿਕਲਿਆ ਸੀ ਬੇਰੀ 'ਚੋਂ ਉੱਥੇ ਹੁਣ ਵੀ ਨਿਕਲਦਾ ਕਈ ਚੀਜ਼ਾਂ ਹੁੰਦੀਆਂ ਜਿਵੇਂ ਹਜ਼ੂਰ ਸਾਹਿਬ ਹੈ ਹਜ਼ੂਰ ਸਾਹਿਬ 65 ਅਤੇ 71 ਦੀ ਲੜਾਈ 'ਚ ਬਾਜ ਆ ਕੇ ਜਦੋਂ ਬੈਠਿਆ ਸੀ ਨਗਾਰੇ ਦੇ ਉੱਤੇ ਬਹਿ ਜਾਂਦਾ ਹੁੰਦਾ ਸੀ ਉੱਥੋਂ ਦੇ ਪ੍ਰੇਮੀ ਦੱਸਦੇ ਨੇ ਜਦੋਂ ਕੋਈ ਪੰਥ 'ਤੇ ਸੰਕਟ ਆਉਣਾ ਬਾਜ ਆ ਜਾਂਦਾ ਉਦੋਂ ਇੱਥੇ ਖੂਨ ਨਿਕਲ ਆਉਂਦਾ ਬਹੁਤ ਸਾਰੇ ਥਾਵਾਂ 'ਤੇ ਹੋਰ ਵੀ ਜਿਹੀਆਂ ਚੀਜ਼ਾਂ ਪ੍ਰਤੱਖ ਵੀ ਦੇਖਣ ਨੂੰ ਮਿਲਦੀਆਂ ਹਨ
ਕਿਰਤ ਭਏ ਸਭਾ ਨਰ ਸਾਰੇ
ਸਭਾ ਦੇ ਵਿੱਚ ਸੰਗਤ ਭਾਵ ਜਿਹੜੀ ਇਕੱਠੀ ਹੋਈ ਸੀ ਸਾਰੇ ਬੰਦੇ ਭਾਵ ਹੁਣ ਸਭਾ ਤਾਂ ਉਹਦੀ ਹੋਈ ਸੀ ਇਹ ਮਲਕ ਭਾਗੋ ਦੀ ਉਹਦੇ ਵਿੱਚ ਸਾਰੇ ਜਾਣੇ ਬੜੇ ਹੈਰਾਨ ਹੋਏ ਦੇਖ ਕੇ
ਇਹ ਅਚਰਜ ਕਵ ਨਹੀਂ ਨਿਹਾਰੇ
ਇਹ ਤਾਂ ਬੜੀ ਹੈਰਾਨੀ ਦੀ ਗੱਲ ਹੈ ਅਸੀਂ ਕਦੇ ਨਹੀਂ ਦੇਖੀ ਐਸੀ ਗੱਲ
ਅਸਨ ਵਿਖਾ ਤੇ ਰਕਤ ਨਿਕਾਸਾ
ਇਹ ਭੋਜਨ ਦੇ ਵਿੱਚੋਂ ਇਸ ਤਰ੍ਹਾਂ ਜਿਹੜਾ ਲਹੂ ਕੱਢਿਆ ਹੈ
ਕਿਨੋ ਇੱਕ ਤੇ ਦੁੱਧ ਪ੍ਰਕਾਸਾ
ਇੱਕ ਤੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਦੁੱਧ ਪ੍ਰਗਟ ਕਰ ਦਿੱਤਾ ਇਹ ਗੁਰੂ ਸਾਹਿਬ ਲਈ ਕੋਈ ਖਾਸ ਗੱਲ ਨਹੀਂ ਹੁੰਦੀ ਪੰਜਾ ਲਾਇਆ ਨਹੀਂ ਪੱਥਰ ਦੇ ਵਿੱਚ ਪੱਥਰ ਨੂੰ ਮੋਮ ਬਣਾ ਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਹੋਰ ਬਥੇਰਾ ਕੁਛ ਹੈ ਕਿਹੜਾ ਇੱਕ ਪ੍ਰਮਾਣ ਆਪਣੇ ਪਾਸ ਸਤਿਗੁਰੂ ਸੱਚੇ ਪਾਤਸ਼ਾਹ ਜੋ ਚਾਹੁਣ ਉਹ ਉਸੇ ਵਕਤ ਹੀ ਕਰ ਸਕਦੇ ਹਨ
ਪੀਰ ਪੂਰ ਪੌਨੰਗ ਭਰਿਓ ਹੇਰਤ ਅਚਰਜ ਵਾਤ
ਸਾਰਾ ਘਰ ਭੀੜ ਨਾਲ ਭਰਿਆ ਹੋਇਆ ਹੈ ਐਡਾ ਵੱਡਾ ਉਹਦਾ ਮਹਿਲ ਹੋਵੇਗਾ ਦੇਖ ਕੇ ਸਾਰੀ ਦੁਨੀਆਂ ਅਚਰਜ ਹੋਈ ਹੈ ਅਚਰਜ ਬਾਤ ਨੂੰ
ਗੋਬਿੰਦ ਸਮਝਣ ਆਵਹੀ ਦਿਸਤ ਹੈ ਵਿਖਿਆਤ
ਕਿਸੇ ਤਰੀਕੇ ਨਾਲ ਸਮਝ ਨਹੀਂ ਆਉਂਦੀ ਕਿਸੇ ਨੂੰ ਇਹ ਤਾਂ ਗੱਲ ਸਾਹਮਣੇ ਪ੍ਰਗਟ ਹੀ ਨਜ਼ਰ ਆ ਰਹੀ ਹੈ
ਜੋ ਪਈ ਸ੍ਰੀ ਗੁਰ ਧਰਮ ਮੂਲ ਸੋ ਸਾਨੀ
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਧਰਮ ਦੇ ਮੁੱਢ ਰੂਪ ਨੇ ਮਿਲੀ ਹੋਈ ਇਸ ਪ੍ਰਕਾਰ
ਬੋਲੇ ਪਰਮ ਮਨੋਹਰ ਬਾਣੀ
ਸੋ ਇਸ ਤਰ੍ਹਾਂ ਧਰਮ ਦੇ ਵਿੱਚ ਮਿਲੀ ਹੋਈ ਬਾਣੀ ਜਿਹੜੀ ਸੀ ਉਪਦੇਸ਼ ਰੂਪ ਉਹ ਬੋਲੇ ਬਾਣੀ
ਬਹੁਤ ਨਰਨ ਕੋ ਸਰੋਨ ਤਲੀਨਾ
ਬਹੁਤ ਬੰਦਿਆਂ ਦਾ ਖੂਨ ਪੀਤਾ ਤੂੰ ਮਲਕ ਪੱਗ
ਏਕੋ ਬ੍ਰਹਮ ਭੋਜ ਤੈ ਕੀਨਾ
ਫੇਰ ਉਹਨੂੰ ਲੁਕਾਉਣ ਲਈ ਤੂੰ ਬ੍ਰਹਮ ਭੋਜ ਕੀਤਾ ਹੈ
ਏਕੇ ਅਜਵਤ ਪੁੰਨ ਪਲਾਈ
ਇਹ ਰੋਟੀ ਖਾਂਦਿਆਂ ਸਾਰ ਬੰਦੇ ਦੇ ਪਤਾ ਨੀ ਕਿੰਨੇ ਪੁੰਨ ਨਾਸ ਹੋ ਜਾਂਦੇ ਨੇ ਇਹ ਜੀ ਭੈੜੀ ਰੋਟੀ ਤੇਰੀ ਖਾ ਕੇ ਭਗਤੀ ਵਿੱਚ ਕਿਸੇ ਦਾ ਮਨ ਕਿਵੇਂ ਟਿਕ ਸਕਦਾ
ਕਲਮਲ ਸੋ ਧਨ ਕਿਆ ਇਕਠਾਈ
ਇਹ ਤਾਂ ਕਲਮਲ ਤੋਂ ਭਾਵ ਪਾਪ ਕਰ ਕਰਕੇ ਪਾਪਾਂ ਨਾਲ ਇਹ ਪੈਸਾ ਇਕੱਠਾ ਕੀਤਾ ਇੱਕ ਥਾਂ ਤੇ
ਸੁਣੋ ਮਲਖ ਜਿਹੇ ਕੋ ਸੁਧ ਨਾਹੀ
ਸੁਣੋ ਮਲਕ ਜੀ ਜਿਨ੍ਹਾਂ ਲੋਕਾਂ ਨੂੰ ਇਸ ਗੱਲ ਦੀ ਨਹੀਂ ਸੁਧ ਖਬਰ
ਸੋ ਇਹ ਸਰੋਨਤ ਹਿਤ ਕਰ ਖਾਹੀ
ਉਹ ਲੋਕ ਤੇਰੇ ਖੂਨ ਵਾਲੀ ਰੋਟੀ ਖਾਂਦੇ ਤੇਰਾ ਭੋਜਨ ਖਾਂਦੇ ਚਮਚੇ ਭਰ ਭਰ ਕੇ ਸਵਾਦ ਲੈ ਕੇ ਜਿਨ੍ਹਾਂ ਬੰਦਿਆਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ
ਤਪੀਆਂ ਤਪ ਸਿਜ ਹੈ ਇਹ ਖਾਏ
ਇਹਦੇ ਨਾਲ ਜਿਹੜਾ ਤਪੀ ਨੇ ਵੱਡੇ ਵੱਡੇ ਉਹਨਾਂ ਦਾ ਤਾਪ ਨਾਸ ਹੋ ਜਾਂਦਾ ਕਿਉਂਕਿ ਇਹ ਖੂਨ ਹੈ ਸੋ ਜਿਸ ਤਰ੍ਹਾਂ ਪਹਿਲਾਂ ਵੀ ਇਤਿਹਾਸ ਵਿੱਚ ਦੱਸਿਆ ਗਿਆ 10ਵੇਂ ਪਾਤਸ਼ਾਹ ਦੀ ਕਥਾ 'ਚ ਵੀ ਆਇਆ ਅੱਗੇ ਵੀ ਆਵੇਗਾ ਜਦੋਂ ਇੱਕ ਵਾਰ ਸ੍ਰੀ ਅਨੰਦਪੁਰ ਸਾਹਿਬ ਬੇਨਤੀ ਕੀਤੀ ਸੰਗਤ ਨੇ ਸਿੰਘਾਂ ਨੇ ਮਹਾਰਾਜ ਇਹ ਕੇਸ ਜਿਹੜੇ ਰਖਾਏ ਖਾਲਸੇ ਨੂੰ ਕੇਸਾਂ ਹੀ ਦਾਤ ਬਖਸ਼ੀ ਇਹ ਲੋਕ ਕਟਾਉਣ ਲੱਗੇ ਇਹ ਕੇਸ ਤਾਂ ਪਰਮਾਤਮਾ ਵੱਲੋਂ ਪਹਿਲਾਂ ਤੋਂ ਰਿਸ਼ੀਆਂ ਮੁਨੀਆਂ ਅਵਤਾਰਾਂ ਪੀਰਾਂ ਪੈਗੰਬਰਾਂ ਦੇ ਸਿਰ 'ਤੇ ਸੀ ਇਹ ਕੇਸ ਫਿਰ ਕਦੋਂ ਕੱਟਣ ਲੱਗੇ ਮਹਾਰਾਜ ਨੇ ਦੱਸਿਆ ਅੱਜ ਤੋਂ ਉਦੋਂ ਮਹਾਰਾਜ ਜਦ ਦੱਸਿਆ ਕਹਿੰਦੇ 2500 ਸਾਲ ਪਹਿਲਾਂ ਇਹ ਰਾਜਾ ਆਨੰਦ ਹੋਇਆ, ਇੱਕ ਸ਼ੂਦਰ ਸੀਗਾ ਉਹ, ਉਹਨੂੰ ਇਹ ਖਤਰਾ ਸੀ ਰਾਜ ਚੰਗਾ ਭਲਾ ਚੱਲਦਾ ਹੈ ਕਿਤੇ ਬ੍ਰਾਹਮਣ ਮੰਤਰ ਪੜ੍ਹ ਕੇ ਬਰਨੀਆਂ ਫੇਰ ਕੇ ਕਿਤੇ ਮੇਰਾ ਰਾਜ ਨਾ ਨਸ਼ਟ ਕਰ ਦੇਣ। ਇਸ ਤਰ੍ਹਾਂ ਉਹਨੇ ਕੀ ਕੀਤਾ, ਉਹਨੇ ਇੱਕ ਸਿਆਣੇ ਦੋ ਚਾਰ ਬ੍ਰਾਹਮਣ ਬੁਲਾ ਕੇ ਪੁੱਛਿਆ ਵੀ ਇਹ ਮੰਤਰ ਜਿਹੜਾ ਇਹ ਨਿਸਫਲ ਕਿਵੇਂ ਹੁੰਦਾ। ਉਹ ਕਹਿੰਦੇ ਜੀ ਜੇ ਕੋਈ ਬੰਦਾ ਨਾ ਕੇਸ ਆਪਣੇ ਕੱਟ ਲਵੇ ਨਾ ਤਾਂ ਉਹਦਾ ਮੰਤਰ ਨਿਸਫਲ ਹੋ ਜਾਂਦਾ। ਤਦੋਂ ਤੋਂ ਫਿਰ ਇਹ ਰੀਤੀ ਉਹਨੇ ਚਲਵਾਈ ਸੀ, ਪਕੜ ਕੇ ਜ਼ਬਰਦਸਤੀ ਬਹੁਤ ਲੋਕਾਂ ਦੇ ਕੇਸ ਕੱਢ ਦਿੱਤੇ ਸੀ। ਉੱਥੋਂ ਦੇਖਾ ਦੇਖੀ ਫਿਰ ਸਾਰਿਆਂ ਦੇ ਕਟਵਾ ਦਿੱਤੇ ਸੀ, ਬੋਧੀਆਂ ਰਖਾ ਤੀਆਂ। ਇਸੇ ਤਰ੍ਹਾਂ ਹੀ ਤੰਬਾਕੂ ਬਾਰੇ ਜ਼ਿਕਰ ਚੱਲਿਆ ਦਸਵੇਂ ਪਾਤਸ਼ਾਹ ਕੋਲ, ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਇਹ ਸਾਖੀ ਤਾਂ ਲੰਬੀ ਆ। ਸਤਿਗੁਰੂ ਕਹਿਣ ਲੱਗੇ ਜਦੋਂ ਜਮਦਗਨੀ ਰਿਸ਼ੀ ਹੋਇਆ ਇੱਕ ਸੰਸਰ ਬਾਹੂ ਰਾਜਾ, ਇਹ ਸਾਂਢੂ ਸੀ ਆਪਸ ਵਿੱਚ। ਜਦੋਂ ਜਮਦਗਨੀ ਰਿਸ਼ੀ ਨੇ ਜੰਗਲ ਵਿੱਚ ਕਾਮ ਧੇਨ ਗਊ ਪ੍ਰਗਟ ਕੀਤੀ ਆਪਦੀ ਕੁਟੀਆ 'ਚ ਮੰਤਰਾਂ ਦੇ ਬਲ ਨਾਲ, ਉਦੋਂ ਇਹਨੇ ਬਹੁਤ ਸਾਰੀ ਉਹਦੀ ਫੌਜ ਸਮੇਤ ਰੋਟੀ ਖਵਾਈ, ਸੋਨੇ ਦੇ ਥਾਲ ਕਿਧਰੋਂ, ਚਾਂਦੀ ਦੀ ਥਾਲ ਕਿਧਰੋਂ, ਇੰਨੀਆਂ ਚੀਜ਼ਾਂ। ਸਹੰਸਰ ਬਾਹੂ ਰਾਜਾ ਸੋਚਦਾ ਕਿ ਇਹ ਫਕੀਰ ਕੋਲ ਕਿੱਥੋਂ ਆ ਗਈਆਂ ਇੰਨੀਆਂ ਚੀਜ਼ਾਂ। ਜਦੋਂ ਝੌਂਪੜੀ 'ਚ ਆ ਕੇ ਦੇਖਿਆ ਗਊ ਖੜੀ ਹੈ, ਉਹ ਕਾਮ ਧੇਨ ਗਊ, ਬਈ ਤੂੰ ਕੀ ਕਰਨੀ ਹੈ, ਤੂੰ ਰਿਸ਼ੀ ਮੁੰਨੀ ਹੈ, ਮੈਨੂੰ ਦੇ ਦੇ। ਉਹ ਕਹਿਣ ਲੱਗਿਆ ਨਹੀਂ ਹੈ ਰਿਸ਼ੀਆਂ ਮੁੰਨੀਆਂ ਦੀ ਚੀਜ਼, ਤੂੰ ਨਹੀਂ ਲੈ ਸਕਦਾ। ਉਸ ਵਕਤ ਉਹਨੇ ਮੰਤਰਾਂ ਦੇ ਬਲ ਨਾਲ ਗਊ ਨੂੰ ਉੱਪਰ ਨੂੰ ਉਡਾ ਦਿੱਤਾ। ਉਹ ਜਦੋਂ ਗਊ ਉੱਪਰ ਨੂੰ ਉੱਡ ਰਹੀ ਸੀ ਤਾਂ ਇਹਨੇ ਪਿੱਛੋਂ ਤੀਰ ਮਾਰ ਦਿੱਤੇ। ਸਹੰਸਰ ਦਾ ਮਤਲਬ ਹਜ਼ਾਰ ਬਾਹੂ, ਹਜ਼ਾਰ ਬਾਹਾਂ ਵਾਲਾ ਬਲ ਸੀ ਇਹਦੇ ਵਿੱਚ, ਇੰਨਾ ਤਾਕਤਵਰ ਰਾਜਾ ਸੀ। ਉਹ ਗਊ ਦੇ ਲੱਗਣ ਕਰਕੇ ਪੈਰ ਦੇ ਵਿੱਚ ਕਹਿੰਦੇ ਖੂਨ ਨਿਕਲਿਆ, ਬੋਟੀਆਂ ਡਿੱਗੀਆਂ ਮਾਸ ਦੀਆਂ। ਇਹ ਆ ਜਿਹੜਾ ਨਹੁੰ ਜੇ ਡਿੱਗੇ ਉਹਦੇ ਉਸ ਵਕਤ, ਉਹਦੇ ਤੋਂ ਤਿੰਨ ਚੀਜ਼ਾਂ ਪ੍ਰਗਟ ਹੋਈਆਂ, ਖੂਨ ਤੋਂ ਤੰਬਾਕੂ ਪੈਦਾ ਹੋਇਆ ਸੀ, ਇਹ ਬੂਟੀ ਬਣੀ ਉਦੋਂ। ਇਸ ਤਰ੍ਹਾਂ ਹੀ ਬੋਟੀਆਂ ਤੋਂ ਮਸਰੀ ਦਾਲ ਆਦਿਕ ਕਹਿੰਦੇ ਨੇ, ਨਹੁੰਾਂ ਤੋਂ ਲਸਣ ਆਦਿਕ ਦੀ ਪੈਦਾਇਸ਼ ਹੋਈ ਹੈ। ਇਸ ਕਰਕੇ ਇਹ ਤਿੰਨ ਚੀਜ਼ਾਂ ਆਮ ਤੌਰ 'ਤੇ ਜਿਹੜੀਆਂ ਨੇ, ਇਹਨਾਂ ਵਿੱਚੋਂ ਸਖਤੀ ਨਾਲ ਲਾਗੂ ਹੋਈ ਤੰਬਾਕੂ, ਇਹਦੀ ਵਰਤੋਂ ਮਹਾਰਾਜ ਕਹਿੰਦੇ ਨਹੀਂ ਕਰਨੀ ਖਾਲਸੇ ਨੇ, ਕਿਉਂਕਿ ਇਹ ਗਊ ਦਾ ਖੂਨ ਹੈ। ਇਸ ਕਰਕੇ ਇਹ ਹਿੰਦੂ ਮਤ ਦੇ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ, ਪੜ੍ਹ ਵੀ ਸਕਦੇ ਆ ਸਾਰੇ ਜਾਣੇ, ਕੋਈ ਇਹਦੇ 'ਤੇ ਕਿੰਤੂ ਵਾਲੀ ਗੱਲ ਨਹੀਂ। ਜਦੋਂ ਅਸੀਂ ਹਿੰਦੂ ਵੀਰਾਂ ਨੂੰ ਦੱਸਦੇ ਹਾਂ ਗੱਲ ਵੀ ਇਹ ਗਊ ਦਾ ਖੂਨ ਹੈ, ਬਹੁਤ ਸਾਰਿਆਂ ਨੇ ਫਿਰ ਤੰਬਾਕੂ ਛੱਡ ਹੀ ਦਿੱਤਾ, ਕਹਿੰਦੇ ਫਿਰ ਅਸੀਂ ਕਿਉਂ ਪੀਏ ਇਸ ਚੀਜ਼ ਨੂੰ। ਇਸ ਤਰ੍ਹਾਂ ਫਿਰ ਬਹੁਤ ਸਾਰੀਆਂ ਚੀਜ਼ਾਂ, ਲਸਣ ਆਦਿਕ ਜਿਵੇਂ ਲੰਗਰ ਵਿੱਚ ਪਹਿਲਾਂ ਮਨ੍ਹਾ ਹੁੰਦਾ ਸੀ, ਤਾਂ ਹੁਣ ਹੌਲੀ ਹੌਲੀ ਬਹੁਤ ਸਾਰੇ ਇਹਨੂੰ ਖਾਣ ਵੀ ਲੱਗੇ ਨੇ। ਪਰ ਗ੍ਰਿਸਤੀਆਂ ਨੂੰ ਆਮ ਤੌਰ 'ਤੇ ਨਹੀਂ, ਬਹੁਤੀ ਜ਼ਿਆਦਾ ਸਖਤੀ ਮਹਾਰਾਜ ਨੇ ਇਹਦੇ 'ਤੇ ਕੀਤੀ ਆ ਕਿ ਇਹ ਜਿਹੜਾ ਤੰਬਾਕੂ ਹੈ ਇਹ ਪੁੰਨ ਜਿਹੜੇ ਸਾਡੇ ਇਹਨਾਂ ਨੂੰ ਨਸ਼ਟ ਕਰਦਾ, ਕਿਉਂਕਿ ਖੂਨ ਤੋਂ ਬਣੀ ਚੀਜ਼। ਇਹ ਚੀਜ਼ਾਂ ਪਿਛਲੇ ਇਤਿਹਾਸ ਵਿੱਚ ਆਈਆਂ, ਮਹਾਰਾਜ ਨੇ ਦੱਸੀਆਂ ਦਸਵੇਂ ਪਾਤਸ਼ਾਹ ਨੇ। ਇੱਥੇ ਵੀ ਇਹੀ ਚੀਜ਼ ਮਹਾਰਾਜ ਕਹਿੰਦੇ, ਇਹ ਜਿਹੜੀ ਰੋਟੀ ਆ ਇਹ 'ਚੋਂ ਖੂਨ ਨਿਕਲਦਾ, ਭਾਵ ਕਿ ਇਹ ਰੋਟੀ ਆ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਇਸ ਤਰ੍ਹਾਂ ਇਹ ਖੂਨ ਵਾਲੀ ਰੋਟੀ ਮਹਾਰਾਜ ਕਹਿੰਦੇ ਖਾ ਕੇ ਬੜੇ ਬੜੇ ਜਿਹੜੇ ਤਪ ਕਰਨ ਵਾਲੇ ਤਪੀ ਨੇ ਉਹਨਾਂ ਦਾ ਤਪ ਨਾਸ ਹੋ ਜਾਂਦਾ।
ਧਿਆਨੀ ਧਿਆਨ ਨਾ ਲਗਹਿ ਲਗਾਏ,
ਫਿਰ ਜਿਹੜੇ ਧਿਆਨੀ ਬੰਦੇ ਨੇ ਉਹ ਧਿਆਨ ਲਾਉਣ ਬੈਠਣ ਉਹਨਾਂ ਦਾ ਧਿਆਨ ਨਹੀਂ ਲੱਗਦਾ। ਮਾੜੇ ਘਰ ਦੀ ਰੋਟੀ, ਜਿਵੇਂ ਭਗਤ ਰਵਿਦਾਸ ਜੀ ਨੂੰ ਕਿਹਾ ਸੀ ਰਾਮਾਨੰਦ ਜੀ ਨੇ, ਸਾਰੇ ਸ਼ਹਿਰ ਤੋਂ ਮੰਗ ਕੇ ਲਿਆਉਣਾ ਥੋੜ੍ਹਾ ਥੋੜ੍ਹਾ ਆਟਾ ਦਾਲਾਂ, ਪਰ ਉਹਦੇ ਸੇਠਾਂ ਦਾ ਘਰ ਨਾ ਲੱਗ ਗਏ, ਇੱਥੋਂ ਨਾ ਮੰਗੀ, ਕਿਉਂਕਿ ਇਹਨਾਂ ਦਾ ਸਾਰਾ ਟੱਬਰੀ ਮਾੜੇ ਕੰਮਾਂ 'ਚ ਲੱਗਿਆ। ਪੈਸਾ ਜ਼ਿਆਦਾ ਹੈ, ਕ੍ਰਾਈਤੀਏ ਲੋਕ ਨੇ ਇਹ, ਨਾ ਇਹਨਾਂ ਦੇ ਬੰਦੇ ਚੰਗੇ ਆ, ਨਾ ਇਸਤਰੀਆਂ ਚੰਗੀਆਂ, ਖਾਣੇ ਪੀਣੇ ਮਾੜੇ ਆ, ਇਹਨਾਂ ਤੋਂ ਕਦੇ ਨਹੀਂ ਲਿਆਉਣਾ ਇੱਥੋਂ ਫੜ ਕੇ ਆਟਾ ਦਾਲ। ਉਹ ਹੋਇਆ ਐਸਾ ਕਿ ਬਰਸਾਤ ਬਹੁਤ ਜ਼ਿਆਦਾ, ਪਾਣੀ ਬਹੁਤ ਖੜ੍ਹ ਗਿਆ ਗਲੀਆਂ 'ਚ, ਤੋ ਇਹ ਸੇਠ ਦੇ ਘਰ ਮੂਹਰੇ ਤਿਲਕ ਕੇ ਡਿੱਗ ਪਏ। ਉਸ ਵਕਤ ਸੇਠ ਬਾਹਰ ਹੀ ਖੜ੍ਹਾ ਸੀ, ਕਹਿਣ ਲੱਗਿਆ ਭਗਤ ਜੀ ਕਿੱਥੇ ਜਾਓਗੇ, ਥਾਂ ਥਾਂ ਦੇ ਉੱਤੇ ਅੱਜ ਸਾਡੇ ਘਰੋਂ ਹੀ ਲੈ ਜਾਓ ਸਾਰਾ ਆਟਾ ਦਾਲ। ਉਹ ਗੱਲ ਭੁੱਲ ਕੇ ਰਾਮਾਨੰਦ ਜੀ ਦੀ ਆਟਾ ਅਤੇ ਦਾਲਾਂ ਉੱਥੋਂ ਹੀ ਚੁੱਕ ਲਿਆਂਦੀਆਂ, ਜਦ ਬਣਾਇਆ ਪ੍ਰਸ਼ਾਦਾ ਛਕਾਇਆ। ਉਸ ਵਕਤ ਕਹਿੰਦੇ ਰਾਮਾਨੰਦ ਜੀ ਨੂੰ ਧਿਆਨ ਨਾ ਲੱਗੇ, ਧਿਆਨ ਹੁਣ ਕਿੱਥੇ ਲੱਗਣਾ ਸੀ, ਖੱਲਾਂ ਹੀ ਖੱਲਾਂ ਨਜ਼ਰ ਆਈ ਜਾਣ ਧਿਆਨ ਦੇ ਵਿੱਚ, ਕਿਉਂਕਿ ਮਾੜੀ ਰੋਟੀ ਖਾਧੀ ਸੀ, ਫੇਸ ਕਰਕੇ ਖੱਲਾਂ ਕਰਕੇ ਹੀ ਮੁੱਖ ਦੇ ਵਿੱਚੋਂ ਵਾਕ ਨਿਕਲ ਗਿਆ ਐਸਾ। ਇਹ ਚਮੇਰਾ ਕਿੱਥੋਂ ਲੈ ਕੇ ਆਇਆ? ਕਹਿੰਦੇ ਮਹਾਰਾਜ ਜੀ, ਜਿੱਥੋਂ ਤੁਸੀਂ ਮਨਾ ਕੀਤਾ ਸੀ ਉਹ ਜ਼ਿਆਦਾ ਹੀ ਮਗਰ ਪੈ ਗਿਆ ਸੇਠ ਮੇਰੇ। ਕਹਿੰਦੇ ਬਹੁਤ ਮਾੜਾ ਕੀਤਾ। ਉਦੋਂ ਪਿਛਲਾ ਜਨਮ ਸੀ ਇਹ ਸੰਨਿਆਸੀ ਦਾ, ਸੰਨਿਆਸੀ ਜੀ ਹੁੰਦੇ ਸੀ ਉਦੋਂ। ਉਹ ਸੋਤੇ ਸਿੱਧ ਗੁਰੂ ਦਾ ਵਾਕ ਹੋਣ ਕਰਕੇ ਕਰਨਾ ਤਾਂ ਭਲਾ ਹੀ ਸੀ ਕਿਸੇ ਕੌਮ ਦਾ, ਭਲੇ ਵਾਸਤੇ ਹੀ ਫਿਰ ਹੋਰ ਕੌਮ ਦੇ ਵਿੱਚ ਆਉਣਾ ਪਿਆ। ਕੀਤਾ ਤਾਂ ਭਲਾ ਹੀ ਹੈ ਸਾਰਿਆਂ ਦਾ ਆ ਕੇ, ਰੱਬੀ ਰੂਹ ਸੀਗੀ, ਬੜੀ ਕਮਾਈ ਸੀ ਕਈ ਜਨਮਾਂ ਦੀ, ਔਰ ਬੜੇ ਤਿਆਗੀ ਵਿਰਾਗੀ ਭਗਤੀ ਵਾਲੇ ਨਾਮ ਰਸੀਏ, ਬਹੁਤ ਸੁੰਦਰ ਬਾਣੀ ਜਿਹਨਾਂ ਨੇ ਉਚਾਰਨ ਕੀਤੀ। ਇਸ ਤਰ੍ਹਾਂ ਧਿਆਨੀਆਂ ਦਾ ਧਿਆਨ ਟੁੱਟਦਾ ਮਾੜੀ ਰੋਟੀ ਖਾਣ ਨਾਲ। ਜੈਸਾ ਅੰਨ ਤੈਸਾ ਮਨ ਤਾਂਹੀਓ ਕਿਹਾ। ਹੁਣ ਜੇ ਕੋਈ ਕਹੇ ਮੈਂ ਮੀਟ ਆਂਡੇ ਖਾ ਕੇ ਸ਼ਰਾਬ ਪੀ ਕੇ ਧਿਆਨ ਜੋੜ ਲੂੰਗਾ ਰੱਬ ਦੇ ਵਿੱਚ, ਉਹਦੀ ਕਦਾ ਚਿੱਤ ਸਮਾਧੀ ਨਹੀਂ ਲੱਗਦੀ। ਜੇ ਕਿਸੇ ਦੀ ਸਮਾਧੀ ਜੁੜੀ ਹੈ, ਜੇ ਕਿਸੇ ਦੇ ਕੰਠ ਵਿੱਚ ਜਾਪ ਚੱਲਿਆ, ਮੂੰਹ 'ਚ ਮਿੱਠਾ ਰਸ ਆਇਆ, ਜੇ ਹਿਰਦੇ 'ਚ ਜਾਪ ਚੱਲਿਆ, ਨਾਭੀ 'ਚ ਚੱਲਿਆ, ਰੋਮਾਂ 'ਚ ਚੱਲਿਆ, ਉਹ ਆ ਕੇ ਸਾਨੂੰ ਮਿਲੋ। ਉਹ ਕਹੋ ਵੀ ਮੇਰੇ ਜਾਪ ਚੱਲਿਆ ਔਰ ਮੈਨੂੰ ਦਸਵੇਂ ਪਾਤਸ਼ਾਹ ਦਰਸ਼ਨ ਦਿੱਤੇ ਨੇ, ਫਿਰ ਆਪਾਂ ਕਹਾਂਗੇ ਵੀ ਇਹ ਬੰਦਾ ਠੀਕ ਕਹਿੰਦਾ, ਆਪਾਂ ਇਹਦੇ ਮਗਰ ਲੱਗ ਜਾਈਏ। ਕਿਉਂਕਿ ਰੱਬ ਤਾਂ ਫਿਰ ਇਹੋ ਜਿਹਾ ਬੰਦਿਆਂ ਨੂੰ ਮਿਲਦਾ ਨਹੀਂ ਮਿਲਦਾ, ਨਾ ਕਿਸੇ ਜਾਪ ਚੱਲਦਾ, ਨਾ ਰਸ ਆਉਂਦਾ, ਨਾ ਗਾਗਰਤਾ ਬਣਦੀ ਹੈ। ਕਿਉਂਕਿ ਗਲਤ ਖਾਣਾ ਤਾਂ ਇੱਥੋਂ ਤੱਕ ਆ, ਦੇਖ ਲਓ, ਗਲਤ ਢੰਗ ਨਾਲ ਕਮਾਈ ਹੋਈ ਜਿਹੜੀ ਆ ਰੋਟੀ, ਉਹੀ ਨਹੀਂ ਧਿਆਨ ਲੱਗਣ ਦਿੰਦੀ, ਮਨੋਬਿਰਤੀਆਂ ਜੁੜਦੀਆਂ ਨੇ। ਫਿਰ ਲੋਕ ਜਦੋਂ ਆ ਕੇ ਕਹਿੰਦੇ ਨੇ ਬਾਣੀ ਪੜ੍ਹਦੇ ਆ, ਪਾਠ ਕਰਦੇ, ਮਨ ਨਹੀਂ ਟਿਕਦਾ। ਕੋਈ ਤਾਂ ਗੜਬੜ ਹੈ ਵਿੱਚ ਜਿਹੜਾ ਮਨ ਨਹੀਂ ਟਿਕਦਾ, ਨਹੀਂ ਤਾਂ ਜੇ ਹੱਕ ਹਲਾਲ ਦੀ ਰੋਟੀ ਹੋਵੇ ਮਨ ਕਿਉਂ ਨਹੀਂ ਟਿਕਦਾ? ਵਿੱਚ ਤਾਂ ਗੱਲ ਹੁੰਦੀ ਕੋਈ ਨਾ ਕੋਈ। ਇਸ ਕਰਕੇ ਸਾਰਾ ਕੁਝ ਦੇਖਣਾ ਪੈਂਦਾ, ਕਿਤੇ ਨਾ ਕਿਤੇ ਕੋਈ ਨਾ ਕੋਈ ਕੁਤਾਹੀ ਹੁੰਦੀ। ਸੋ ਜੇ ਬਿਲਕੁਲ ਹੱਕ ਦੀ ਕਮਾਈ ਖਾਵੇ, ਬਹੁਤ ਸ਼ੁੱਧ ਹੋਵੇ ਸਾਰਾ ਕੁਝ, ਤਾਂ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ, ਤਾਂ ਵਿਸਥਾਰ ਕਰਨਾ ਹੀ ਬੜਾ ਔਖਾ, ਤਾਂ ਫਿਰ ਮਨ ਦੀ ਇਕਾਗਰਤਾ ਨਹੀਂ ਹੁੰਦੀ। ਤਾਂਹੀਓ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਨਾ ਗਿਆਨੀਆਂ ਦਾ ਗਿਆਨ ਬਣੇ, ਨਾ ਧਿਆਨੀਆਂ ਦਾ ਧਿਆਨ ਬਣੇ, ਨਾ ਫਿਰ ਕਿਸੇ ਦਾ ਤਪੀ ਦਾ ਤਪ ਰਹੇ।
ਆਵਤ ਮਨ ਕੋ ਕਰਤ ਮਲੀਨਾ,
ਇਹ ਚੀਜ਼ਾਂ ਮਨ ਨੂੰ ਖਾਂਦਿਆਂ ਖਾਂਦਿਆਂ ਮਲੀਨ ਕਰ ਦਿੰਦੀਆਂ, ਮੈਲਾ ਕਰ ਦਿੰਦੀਆਂ। ਕਿਉਂਕਿ ਮੈਲਾ ਖਾ ਕੇ ਜਿਹੜਾ ਬੰਦਾ ਮੈਲਾ ਹੀ ਹੋ ਜਾਂਦਾ, ਤਾਂ ਤੇ ਮਨ ਮੈਲਾ ਹੋ ਜਾਂਦਾ।
ਹਰ ਜਸ ਰੰਗ ਨਾ ਚੜ੍ਹੇ ਨਵੀਨਾ,
ਜਿਹੜਾ ਹਰੀ ਦੇ ਜਸ ਦਾ ਰੰਗ ਹੈ, ਨਵੀਨ ਰੰਗ, ਨਵਾਂ ਰੰਗ, ਉਹ ਨਹੀਂ ਚੜ੍ਹਦਾ ਮਨ ਨੂੰ। ਕਿਉਂਕਿ ਮਨ ਨੂੰ ਰੰਗ ਤਾਂ ਚੜ੍ਹਦਾ ਜੇ ਮਨ ਦੇ ਉੱਤੇ ਬਿਲਕੁਲ ਪਵਿੱਤਰਤਾ ਹੋਵੇ।
ਦੋਹਰਾ ਸੁਧ ਜਿਨ ਕੈ ਹਿਰਦੈ ਵੇਖੈ ਸੋ ਕੋ ਸਰੋਣਤ ਪੀਆ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਨੂੰ ਮਲਕ ਭਾਗੋ ਇਹ ਖਬਰ ਹੈ ਇਸ ਗੱਲ ਦੀ ਕਿ ਇਹ ਖੂਨ ਹੈ, ਖੂਨ ਦੀ ਰੋਟੀ ਹੈ ਤੇਰੀ, ਖੂਨ ਨਾਲ ਲਿਬੜੀ ਹੋਈ ਆ, ਉਹ ਕਿਉਂ ਪੀਊਗਾ ਇਹ ਖੂਨ? ਇਹ ਤਾਂ ਜਿਹੜੇ ਬੰਦਿਆਂ ਨੂੰ ਪਤਾ ਨਹੀਂ ਉਹੀ ਇਸ ਪਾਸੇ ਜਾਂਦੇ ਹਨ।
ਪੁੰਨਹੀਨ ਨਿਜ ਕਿਉਂ ਕਰੈ ਸਮਝ ਦੇਖੀਏ ਹੀ।
ਤੂੰ ਫਿਰ ਇਸ ਕਰਕੇ ਜਾਣ ਵੀ ਪੁੰਨਾਂ ਨੂੰ ਨਾਸ਼ ਕਿਉਂ ਕਰੂ ਬੰਦਾ ਆਪਣਿਆਂ ਨੂੰ, ਅਤੇ ਸਮਝ ਦੇਖੀਏ ਹੀ, ਆਪਣੇ ਦਿਲ ਤੋਂ ਵਿਚਾਰ ਕੇ ਦੇਖ ਵੀ ਇਹੋ ਜਿਹੀ ਰੋਟੀ ਖਾ ਕੇ ਬੰਦਾ ਆਪਦੇ ਪੁੰਨ ਕਿਉਂ ਨਾਸ਼ ਕਰੂਗਾ, ਬੰਦਾ ਭਗਤੀ ਕਿਉਂ ਨਾ ਕਰੂਗਾ। ਬਹੁਤ ਸਮਝਦਾਰੀ ਦੇ ਨਾਲ ਮਹਾਰਾਜ ਨੇ ਸਮਝਾ ਦਿੱਤਾ।
ਕਿਉਂ ਭਈ ਅਸਨ ਬਲੋਕਹ ਸ਼ੂਦਰ ਧਾਮੂ,
ਆ ਸ਼ੂਦਰ ਦੇ ਘਰ ਦੀ ਰੋਟੀ ਦੇਖੀ, ਜਿਹਨੂੰ ਤੂੰ ਕਹਿਣਾ ਇਹ ਸ਼ੂਦਰ ਹੈ, ਸ਼ੂਦਰ ਹੈ, ਇਹਦੇ ਘਰ ਦੀ ਰੋਟੀ ਦੇਖ।
ਨਿਕਸਤ ਪੈ ਜਿਹਤੇ ਅਭਿਰਾਮੂ,
ਜਿਹਦੇ ਵਿੱਚੋਂ ਬੜਾ ਹੀ ਸੁੰਦਰ ਸਵਾਦ ਦੁੱਧ ਨਿਕਲ ਰਿਹਾ ਮਿੱਠਾ।
ਬ੍ਰਹਮ ਭੋਜ ਹੋਵਤ ਨਿਤ ਇਨਕੇ,
ਬ੍ਰਹਮ ਭੋਜ ਤਾਂ ਗਰੀਬ ਦੇ ਘਰੇ ਹੁੰਦਾ, ਜਿੱਥੇ ਹੱਕ ਦੀ ਰੋਟੀ, ਹਲਾਲ ਦੀ ਰੋਟੀ, ਔਰ ਇਸੇ ਪ੍ਰਕਾਰ ਜਿਹੜਾ ਰੋਜ਼ ਨਿਯਮ ਭਗਤੀ ਕਰਨੀ, ਅੰਮ੍ਰਿਤ ਵੇਲੇ ਉੱਠਣਾ, ਦਸਾਂ ਨਾਵਾਂ ਦੀ ਕਿਰਤ ਕਰਨੀ ਹੈ, ਗਰੀਬਾਂ ਨੂੰ ਦੇਣਾ, ਔਰ ਇਹ ਗਰੀਬ ਆਦਮੀ ਦੀ ਤੂੰ ਕਹਿਣਾ ਇਹਦੇ ਘਰ ਰੋਟੀ ਨਹੀਂ, ਇਹਦਾ ਬ੍ਰਹਮ ਭੋਜ ਹੈ।
ਕਰੋ ਆਹਾਰ ਸਦਨ ਹੋ ਜਿਨਕੇ,
ਮੈਂ ਜਿਨ੍ਹਾਂ ਦੇ ਘਰ ਜਾ ਕੇ, ਕਿਉਂਕਿ ਮੈਨੂੰ ਪਤਾ ਹੈ ਇਸੇ ਕਰਕੇ ਮੈਂ ਇਹਨਾਂ ਦੇ ਘਰ ਭੋਜਨ ਕਰਦਾ ਹਾਂ।
ਨਿਜ ਘਰ ਟਹਿਲ ਦਿਵਸ ਮਹਿ ਕਰ ਹੀ,
ਸੋ ਆਪਣੇ ਘਰ ਹੱਥਾਂ ਦੇ ਨਾਲ ਸਾਰਾ ਦਿਨ ਕੰਮ ਕਰਦਾ ਹੈ ਭਾਈ।
ਬਿਰਤ ਨਾ ਕਲਮਲ ਕੀ ਔਰ ਧਰ ਹੀ,
ਫਿਰ ਇਸ ਬੰਦੇ ਦੀ ਬਿਰਤੀ ਇੰਨੀ ਵਧੀਆ ਉਪਜੀਵਿਕਾ ਇਹਦੀ ਪਾਪਾਂ ਦੀ ਨਹੀਂ ਹੈ।
ਕਰ ਮਿਹਨਤ ਸੋ ਹੱਥ ਕਮਾਈ,
ਇਹ ਹੱਥਾਂ ਨਾਲ ਕਮਾਈ ਕਰਦਾ, ਮਿਹਨਤ ਕਰਦਾ, ਫਿਰ ਇਹ ਆਪਣੇ ਹੱਥਾਂ ਨਾਲ ਸੇਵਾ ਵੀ ਕਰਦਾ ਹੈ।
ਬਾਹਰ ਅਥਿਤ ਕੋ ਦੇ ਤਖਾਈ,
ਫਿਰ ਆਏ ਗਏ ਨੂੰ ਪਹਿਲਾਂ ਖਵਾਉਂਦਾ, ਬਾਅਦ ਵਿੱਚ ਆਪ ਖਾਂਦਾ ਹੈ, ਇਹ ਗੁਰਸਿੱਖਾਂ ਦੇ ਅਸੂਲ ਹਨ।
ਇਹ ਸਚਵੇ ਔਰ ਨਿਰਮਲ ਹੋਵੇ ਹੈ,
ਇਹਨੂੰ ਖਾਣ ਦੇ ਨਾਲ ਜਿਹੜਾ ਮਨ ਹੁੰਦਾ ਬੰਦੇ ਦਾ ਉਹ ਨਿਰਮਲ ਹੋ ਜਾਂਦਾ ਹੈ।
ਜਨਮ ਜਨਮ ਮਲ ਜਲ ਸਮਤ ਹੋਵੇ ਹੈ,
ਜਨਮਾਂ ਜਨਮਾਂਤਰਾਂ ਦੀ ਮੈਲ ਜਿਹੜੀ ਆ ਨਾ ਜਲ ਸਮਤ ਹੋਵੇ। ਸੋ ਸੰਤ ਜਨਾਂ ਦਾ ਤਾਂ ਰੁੱਖਾ ਦਾਣਾ ਹੀ ਚੰਗਾ, ਸੰਤ ਜਨ ਮਹਾਤਮਾ ਤਾਂ ਜੇ ਰੋਟੀ ਦਾ ਟੁਕੜਾ ਉਈ ਚੁੱਕ ਕੇ ਦੇ ਦੇਣ ਉਹ ਵੀ ਪ੍ਰਸ਼ਾਦ ਬਣ ਜਾਂਦਾ।
ਕਰਤਾ ਕਿੱਠੀ ਕਲਖ ਕਮਾਈ,
ਇਹ ਤੂੰ ਜਿਹੜੀ ਕਲਯੁਗ ਦੇ ਵਿੱਚ ਬਹੁਤ ਭਾਰੀ ਪਾਪਾਂ ਦੀ ਕਮਾਈ ਇਕੱਠੀ ਕੀਤੀ ਹੈ।
ਕੀਰਤ ਕਾਰਨ ਨਰਨ ਖਵਾਈ,
ਆਪਣੀ ਮਹਿਮਾ ਵਾਸਤੇ ਰੋਟੀ ਖਵਾਈ ਦੁਨੀਆਂ ਨੂੰ, ਵੀ ਲੋਕ ਕਹਿਣ ਮਲਕ ਭਾਗੋ ਬੜਾ ਦਾਨੀ ਹੈ, ਪੁੰਨੀ ਹੈ, ਪਰਉਪਕਾਰੀ ਹੈ, ਇਹਦੇ ਵਰਗਾ ਕੋਈ ਬੰਦਾ ਨਹੀਂ ਹੋ ਸਕਦਾ।
ਪਾਪ ਸੁਭਾਵ ਤਾਂ ਨਿੱਜ ਮਨ ਮਾਹੀ,
ਜਿਹੜੇ ਪਾਪ ਕੀਤੇ ਨੇ ਤੂੰ ਆਪਣੇ ਮਨ ਦੇ ਅੰਦਰ ਛੁਪਾ ਰਿਹਾ ਹੈ ਇਹਨਾਂ ਨੂੰ।
ਨਹਿਰ ਸੁਣਾਏ ਦਿਖਾਵੇ ਕਾਹੀ,
ਹੁਣ ਤੂੰ ਇਹ ਕਿਸੇ ਨੂੰ ਤਾਂ ਦਿਖਾਉਂਦਾ ਨੀ ਨਾ ਸੁਣਾਉਂਦਾ ਵੀ ਇਹਨੇ ਪਾਪ ਕਰਕੇ ਪੈਸੇ ਇਕੱਠੇ ਕੀਤੇ ਆ।
ਕਿੱਕਰ ਬੀਜੋਂ ਧਰਤ ਮਝਾਰੀ,
ਜਿਵੇਂ ਕੋਈ ਬੰਦਾ ਕਿੱਕਰ ਦੇ ਬੀਜ ਬੀਜਦਾ ਧਰਤੀ ਵਿੱਚ,
ਉਗਲਾ ਕੰਟਕ ਦੇ ਦੁੱਖ ਭਾਰੀ,
ਉਹ ਉੱਗ ਪੈਂਦੇ ਬੀਜ ਫਿਰ ਵੱਡੇ ਹੋ ਕੇ ਹੌਲੀ ਹੌਲੀ ਦਰਖਤ ਬਣ ਕੇ ਉਹਨੂੰ ਕੰਡੇ ਲੱਗਦੇ ਨੇ, ਹੋਰ ਕਿੱਕਰ ਤੋਂ ਬੰਦੇ ਨੂੰ ਕੀ ਮਿਲਣਾ, ਇਹ ਕੰਡੇ ਹੀ ਬੀਜ ਰਿਹਾ ਤੂੰ ਤੇ ਕੰਡੇ ਹੀ ਖਾਣੇ ਹੈ।
ਇਹ ਜੋ ਪੁੰਨ ਕਰ ਸਭ ਨੂੰ ਦਿਖਾਵਾ ਹੈ,
ਇਹ ਜਿਹੜਾ ਤੂੰ ਪੁੰਨ ਕਰ ਕਰਕੇ ਲੋਕਾਂ ਨੂੰ ਢੌਂ ਕਰਕੇ ਦਿਖਾਉਣਾ ਨਾ ਬਹਾਨੇ ਬਾਜੀਆਂ,
ਸੋ ਜਸ ਪਾਏ ਹਿਰਦੇ ਗਰਭਾਵਾ,
ਫਿਰ ਲੋਕ ਤੇਰਾ ਜਸ ਕਰਦੇ ਨੇ, ਆਹ ਜਿਹੜੇ ਤੇਰੇ ਚਮਚੇ ਜੇ ਨੇ ਇਹ ਜਸ ਕਰਦੇ, ਲੋ ਬੜਾ ਦਾਨ ਕਰਦੇ ਜੀ, ਬੜਾ ਪੁੰਨੀ ਆ ਜੀ, ਫਿਰ ਗਰਭਾਵਾ, ਫਿਰ ਤੈਨੂੰ ਉਲਟਾ ਹੋਰ ਹੰਕਾਰ ਹੋ ਜਾਂਦਾ ਹੈ।
ਧਰਤ ਬਹਿਰ ਜਿਉਂ ਬੀਜ ਰਸਾਲਾ,
ਧਰਤੀ ਦੇ ਬਾਹਰ ਜਿਵੇਂ ਫਿਰ ਬਾਹਰ ਰੱਖਿਆ ਹੋਇਆ ਸੋਹਣਾ ਬੀਜ ਬੀ ਨਹੀਂ ਉੱਗਦਾ,
ਉੱਗੇ ਨਾ ਕਿਉਂ ਫਲ ਦੇਹ ਬੇਸਾਲਾ,
ਕਿਉਂਕਿ ਉਹ ਧਰਤੀ ਦੇ ਵਿੱਚ ਜਦ ਤੱਕ ਬੀਜ ਨਹੀਂ ਅੰਦਰ ਗੁੜਦੇ ਮਾੜਾ ਜਿਹਾ, ਉੱਤੇ ਮਿੱਟੀ ਨਹੀਂ ਪਾਉਂਦੇ, ਉਦੋਂ ਤੱਕ ਉਹ ਬੀਜ ਉੱਗਦਾ ਨਹੀਂ। ਬਾਹਰ ਰਹੇ ਹੋਏ ਬੀਜ ਤਾਂ ਪੰਛੀ ਚੁੱਗ ਜਾਂਦੇ ਨੇ ਜਾਂ ਖਰਾਬ ਹੋ ਜਾਂਦਾ।
ਹੋਏ ਜੋ ਛੁਪਾਇਓ ਉਗਵੈ ਸੋ,
ਜਿਹੜਾ ਬੀਜ ਛੁਪਾ ਲਵੇ ਨਾ ਧਰਤੀ ਦੇ ਵਿੱਚ ਉੱਤੇ ਮਿੱਟੀ ਪਾ ਦੇਵੇ ਉਹ ਬੀਜ ਉੱਗਦਾ ਹੁੰਦਾ ਹੈ।
ਜਿਹੀ ਰੀਤ ਜਾਣੇ ਸਭ ਕੋ,
ਇਹੀ ਰੀਤੀ ਸਾਰੇ ਕੋਈ ਜਾਣਦੇ ਹਨ।
ਹਵੇ ਦੋਨੋਂ ਵਿਪਰੀਤਾ,
ਤੂੰ ਦੋਨੇ ਗੱਲਾਂ ਪੁੱਠੀਆਂ ਕੀਤੀਆਂ ਨੇ।
ਤਬ ਜਾਣੋ ਜਬ ਦੇ ਜਮ ਪੀਤਾ,
ਇਹ ਤੂੰ ਉਦੋਂ ਜਾਣੇਗਾ ਜਦ ਜਮਦੂਤ ਤੈਨੂੰ ਕੁੱਟਣਗੇ ਨਾ, ਤੈਥੋਂ ਹਿਸਾਬ ਕਿਤਾਬ ਲੈਣਗੇ, ਕਿਉਂਕਿ ਤੂੰ ਦਾਨ ਪੁੱਤ ਕਰਦਾ ਦਿਖਾ ਕੇ। ਇਹ ਤਾਂ ਉਹ ਗੱਲ ਹੋ ਗਈ ਕਿ ਬੀਜ ਜਿਹੜਾ ਬਾਹਰ ਪਿਆ ਖਰਾਬ ਹੋ ਗਿਆ, ਤੇਰਾ ਤਾਂ ਦਾਨ ਪੁੰਨ ਤੂੰ ਤਾਂ ਦਿਖਾਵਾ ਕੀਤਾ ਨਾ। ਜਿਹੜੇ ਦਾਨ ਪੁੰਨ ਵਾਲੇ ਲੋਕ ਹੁੰਦੇ ਤਾਂ ਗੁਪਤ ਕਰਦੇ ਨੇ ਸਾਰਾ ਕੁਛ, ਉਹ ਤਾਂ ਆਪਣਾ ਨਾਂ ਹੀ ਨਹੀਂ ਚਮਕਾਉਂਦੇ ਦੁਨੀਆਂ ਅੰਦਰ, ਉਹਨਾਂ ਦਾ ਕੀਤਾ ਹੋਇਆ ਦਾਨ ਪੁੰਨ ਸਿਰੇ ਲੱਗ ਜਾਂਦਾ।
ਦੋਹਰਾ ਮਹਿਮਾ ਪਾਪ ਕਿਸੀ ਨਿਰਖਾ, ਨਿਜ ਮਨ ਕਰ ਲਗਦਾਰ।
ਸੋ ਇਸ ਕਰਕੇ ਤੂੰ ਜਿਹੜੀ ਆਪਣੀ ਸੰਸਾਰ ਦੇ ਅੰਦਰ ਬੜੀ ਇਹ ਮਹਿਮਾ ਕਰ ਰਿਹਾ ਨਾ, ਅੱਗ ਵਰਗੀ ਤੇਜਮਈ, ਇਹ ਵੇਖ ਕੇ ਛੋਟੀ ਲੱਕੜੀ ਕਰਕੇ ਸੜਬੜ ਜਾਂਦੀ ਹੈ।
ਜਰਬਰ ਕੇ ਜੜ ਭਸਮ ਭਾਵ, ਸਮਝ ਤਾਂ ਨਹੀਂ ਗਵਾਰ।
ਉਹ ਇਸ ਤਰ੍ਹਾਂ ਉਹ ਗੱਲ ਨੂੰ ਸਮਝਦਾ ਨਹੀਂ ਹੈ। ਮਹਿਮਾ ਪਾਵਕ ਸੀ ਨਿਰਖ, ਮਹਿਮਾ ਜਿਹੜੀ ਅੱਗ ਵਰਗੀ ਦੇਖ ਕਰਕੇ ਨਿਜ ਮਨ ਕਰ ਲਗਦਾਰ, ਆਪਣੀਆਂ ਮਨ ਨੂੰ ਬਣਾ ਲਿਆ ਛੋਟੀਆਂ ਲੱਕੜਾਂ, ਤੇ ਮਹਿਮਾ ਜਿਹੜੀ ਬਣਾ ਲਈ ਉਹ ਬਣਾ ਲਈ ਅੱਗ, ਉਹਨੂੰ ਦੇਖ ਕਰਕੇ ਫਿਰ ਹੌਲੀ ਹੌਲੀ ਜਰਬਰ ਕੇ ਜੜ ਭਸਮ ਪਾ, ਸਮਝਤ ਨਹੀਂ ਗਵਾਰ, ਇਹ ਜਲ ਬਲ ਕੇ ਫਿਰ ਜਿਹੜੀ ਅਸੀਂ ਨਾ ਉਹ ਮੂਰਖ ਸਵਾਹ ਹੋ ਗਿਆ, ਕਿਉਂਕਿ ਹੰਕਾਰ ਹੋ ਗਿਆ ਤੈਨੂੰ।
ਬਹਿਰੋ ਬਚਨ ਕਿਰਤ ਕੇ ਪਰਸੇ,
ਫਿਰ ਇਸ ਤਰੀਕੇ ਨਾਲ ਘਿਓ ਦੇ ਪਰਸਨ ਨਾਲ ਉੱਤੇ ਘਿਓ ਪਾ ਦੀਏ ਛੋਟੀਆਂ ਲੱਕੜਾਂ ਤੇ,
ਭਾਵਕ ਭਇਓ ਜਾਹੇ ਤੇ ਸਰਸੇ,
ਜਿਹਦੇ ਕਰਕੇ ਅੱਗ ਬਹੁਤ ਹੀ ਜ਼ਿਆਦਾ ਵੱਧ ਜਾਂਦੀ। ਛੋਟੀਆਂ ਲੱਕੜਾਂ ਨੂੰ ਪਹਿਲਾਂ ਅੱਗ ਲਾਈ ਫਿਰ ਉੱਤੇ ਘਿਓ ਪਾ ਤਾ, ਇਸ ਤਰ੍ਹਾਂ ਹੀ ਤੂੰ ਕੀਤਾ ਹੈ।
ਗੁਰਮਹਿ ਸਤ ਕੁਛ ਨਾ ਵਸਾਈ,
ਮਨ ਦੇ ਅੰਦਰ ਫਿਰ ਜਿਹੜਾ ਸੀ ਬਹੁਤ ਜ਼ਿਆਦਾ ਗੁੱਸਾ, ਪਰ ਪੇਸ਼ ਕੋਈ ਨਹੀਂ ਜਾਂਦੀ ਹੁਣ ਸੁਣ ਕੇ।
ਲੱਜਤ ਹੋ ਕਰ ਗਰੀਬ ਨਿਵਾਈ,
ਫਿਰ ਸ਼ਰਮਸਾਰ ਹੋ ਕੇ ਮਲਕ ਭਾਗੋ ਨੇ ਗਰਦਨ ਨੀਵੀਂ ਕਰ ਲਈ।
ਬੋਲ ਆਵੇ ਕੁੱਲ ਸਾ ਭਇਓ,
ਉਸ ਵਕਤ ਕੋਈ ਬੋਲ ਨਾ ਨਿਕਲਦਾ ਸੀ ਮੂੰਹ ਚੋਂ, ਬੜਾ ਕਾਹਲਾ ਜਿਹਾ ਪੈ ਗਿਆ ਮਨ ਦੇ ਅੰਦਰ।
ਜਿਉਂ ਕਿਰਪਨ ਕਾ ਧਨ ਕਿਤ ਗਏ,
ਜਿਵੇਂ ਕਿਰਪਨ ਹੁੰਦਾ ਸੂਮ ਆਦਮੀ ਦਾ ਧਨ ਕਿਤੇ ਗੁੰਮ ਹੋ ਗਿਆ ਹੋਵੇ।
ਵਿਦੋ ਜੂਪ ਮੈਂ ਦਰਬ ਹਰਾਇਓ,
ਜਾਂ ਫਿਰ ਇਉਂ ਜਾਣ ਲਓ ਭਈ ਜੂਏ ਦੇ ਵਿੱਚ ਕੋਈ ਬੰਦਾ ਪੈਸਾ ਹਾਰ ਕੇ ਆ ਜਾਵੇ,
ਚੋਰ ਜਾਰ ਜਿਉਂ ਬੋਲ ਨਾ ਆਇਓ।
ਸੋ ਚੋਰ ਜਾਰ ਜਿਵੇਂ ਹੁੰਦੇ ਫਿਰ ਉਹ ਬੋਲ ਨੀ ਨਿਕਲਦਾ, ਕਿਉਂਕਿ ਸਾਰਿਆਂ ਦੇ ਸਾਹਮਣੇ ਪੋਲ ਖੁੱਲ ਗਈ।
ਊਚ ਨੀਚ ਹੈ ਰਹਿ ਨਰ ਠਾਂਡੇ,
ਸੋ ਕੋਈ ਨੀਵਾਂ ਬੰਦਾ ਕੋਈ ਉੱਚਾ ਬੰਦਾ ਸਾਰੇ ਹੀ ਦੇਖਦੇ ਨੇ ਭਈ ਉਹ ਮਲਕ ਭਾਗੋ ਏਡਾ ਭੈੜਾ ਆਦਮੀ ਆ, ਇਹ ਤਾਂ ਹਰ ਸਾਲ ਸਾਡੇ ਤੋਂ ਵਡਿਆਈ ਕਰਵਾਉਂਦਾ ਰੋਟੀ ਖਵਾ ਕੇ ਲੋਕਾਂ ਨੂੰ।
ਚਿੱਤ ਮਹਿ ਅਦਕ ਬਿਸਮਤਾ ਵਾਢੇ,
ਮਨ ਦੇ ਅੰਦਰ ਬਹੁਤ ਹੀ ਜ਼ਿਆਦਾ ਹੈਰਾਨਗੀ ਵੱਧ ਰਹੀ ਹਰੇਕ ਦੇ।
ਸ੍ਰੀ ਨਾਨਕ ਉੱਠ ਬਾਹਰ ਆਏ,
ਧੰਨ ਗੁਰੂ ਨਾਨਕ ਦੇਵ ਜੀ ਉੱਠ ਕੇ ਉੱਥੋਂ ਬਾਹਰ ਆ ਗਏ।
ਮਨੋ ਗਿਆਨ ਕੋ ਤਰਨ ਸੁਹਾਏ,
ਮਨੋ ਗਿਆਨ ਦਾ ਸੂਰਜ ਸੋਭ ਨੀਕ ਹੋ ਰਹੇ ਮਹਾਰਾਜ।
ਦੋਹਰਾ ਲਾਲੋ ਜਿਨ ਕੇ ਸੰਗ ਹੈ ਅੰਗ ਉਮੰਗਤ ਭਾਜੋ,
ਭਾਈ ਲਾਲੋ ਜੀ ਉਹਨਾਂ ਦੇ ਨਾਲ ਬਾਹਰ ਆ ਗਏ, ਅੰਗਾਂ ਵਿੱਚ ਬੜਾ ਉਤਸ਼ਾਹ ਹੋਇਆ ਹੋਇਆ, ਬਹੁਤ ਖੁਸ਼ ਨੇ। ਇੱਕ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਮੈਂ ਤਾਂ ਆਖਿਆ ਪਤਾ ਨਹੀਂ ਕੀ ਹੋਵੇਗਾ, ਇੱਥੇ ਤਾਂ ਬਹੁਤ ਵੱਡੀ ਜਿਵੇਂ ਜਿੱਤ ਹੋਈ ਸੀ ਪਹਿਲਾਂ ਮਸੀਤ ਦੇ ਵਿੱਚ, ਉੱਥੇ ਉਹਨਾਂ ਨੂੰ ਸਿੱਧਿਆਂ ਕੀਤਾ ਸੀ, ਇੱਥੇ ਇਸ ਹੁਣ ਹਿੰਦੂ ਨੂੰ ਸਿੱਧਾ ਕੀਤਾ, ਪਹਿਲਾਂ ਮੁਸਲਮਾਨਾਂ ਨੂੰ ਸਿੱਧਾ ਕੀਤਾ ਸੀ। ਕਿਉਂਕਿ ਅਸਲ ਵਿੱਚ ਜਿਹੜਾ ਹੁੰਦਾ ਬੰਦਾ, ਜਿਹੜੀਆਂ ਧਰਮ ਗ੍ਰੰਥਾਂ ਵਿੱਚ ਚੀਜ਼ਾਂ ਲਿਖੀਆਂ ਨੇ, ਉਹ ਉਹਨਾਂ ਚੀਜ਼ਾਂ ਨੂੰ ਛੱਡ ਕੇ ਆਪਣੇ ਵੱਖਰੇ ਹੀ ਚੀਜ਼ਾਂ ਜੀ ਅਪਣਾ ਲੈਂਦੇ ਨੇ। ਇਸੇ ਕਰਕੇ ਫਿਰ ਉੱਥੇ ਕਹਿਣਾ ਪੈਂਦਾ ਵੀ ਇੰਨਾ ਗਿਆਨ ਲਿਖਿਆ ਹੋਇਆ ਉਹਨਾਂ ਨੂੰ ਤਾਂ ਕਮਾਉਂਦੇ ਨਹੀਂ, ਅੰਨਿਆਂ ਦੀ ਤਰ੍ਹਾਂ ਉਹ ਤਾਂ ਕਦੇ ਦੇਖਿਆ ਹੀ ਨਹੀਂ। ਧਰਮ ਦਾ ਦਿਖਾਵਾ ਤੱਕ ਰਹਿ ਗਿਆ ਉੱਪਰ ਉੱਪਰ, ਧਰਮ ਦੇ ਅਸਲੀ ਚੀਜ਼ ਨੂੰ ਕੋਈ ਵੀ ਨਹੀਂ ਕਮਾਉਂਦਾ। ਮਹਾਰਾਜ ਨੇ ਉਹਨਾਂ ਨੂੰ ਕਿਹਾ ਕਿ ਮਨ ਨੂੰ ਇਕਾਗਰ ਕਰਕੇ ਭਜਨ ਬੰਦਗੀ ਕਰੋ,